ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਵਾਕ ਹੈ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ। ਇਸ ਹੁਕਮ ਤੋਂ ਕੀ ਭਾਵ ਹੈ? ਹੁਕਮ ਰਜਾਈ ਚੱਲਣਾ ਅਤੇ ਆਪਣੇ ਭਾਣੇ ਵਿੱਚ ਚੱਲਣ ਵਿੱਚ ਕੀ ਅੰਤਰ ਹੈ, ਅਤੇ ਕਿਵੇਂ ਹੁਕਮ ਰਜਾਈ ਚੱਲਿਆ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਹੁਕਮ ਭਾਗ ਸੱਤਵਾਂ। ਦੋ ਵਿਅਕਤੀਆਂ ਦੇ ਮੇਲਜੋਲ ਦੀ ਤਾਰ ਇੱਕ ਦੂਜੇ ਦੇ ਭਰੋਸੇ 'ਤੇ ਨਿਰਭਰ ਹੈ, ਜਿਸ ਨਾਲ ਉਹਨਾਂ ਦੇ ਮਨ ਸੁਰ ਹੁੰਦੇ ਹਨ, ਟਿਊਨ ਹੁੰਦੇ ਹਨ। ਉਹਨਾਂ ਦੀ ਅੰਤਰੀਵ ਤੌਰ 'ਤੇ ਇਸ ਤਰ੍ਹਾਂ ਲੇਵਾ ਦੇਵੀ ਹੁੰਦੀ ਹੈ। ਜਦ ਵਿਸ਼ਵਾਸ ਦੀ ਭਾਵਨਾ ਨਾ ਰਹੇ ਜਾਂ ਢਿੱਲੀ ਹੋ ਜਾਵੇ ਤਾਂ ਉਹਨਾਂ ਦਾ ਬਾਹਰਲਾ ਮੇਲਜੋਲ ਓਪਰਾ ਅਤੇ ਲਾਭਹੀਣ ਹੋ ਜਾਂਦਾ ਹੈ। ਉਹ ਬਾਹਰੋਂ ਤਾਂ ਭਾਵੇਂ ਇਕੱਠੇ ਮਿਲਦੇ ਜੁਲਦੇ ਹੋਣ, ਵਰਤਦੇ ਹੋਣ, ਪਰ ਅੰਤਰੀਵ ਤੌਰ 'ਤੇ ਬੇਸੁਰੇ ਹੋ ਜਾਂਦੇ ਹਨ ਅਤੇ ਉਹਨਾਂ ਦੀ ਅੰਤਰਮੁਖੀ ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਉਹਦੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਤਾਂ ਸਾਡੀ ਭੈ ਭਾਵਨੀ, ਸਾਡੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਅਸੀਂ ਬਿਲਕੁਲ ਅਸ਼ਰਧਕ ਹੋ ਕੇ ਉਹਦੇ ਤੋਂ ਬੇਮੁੱਖ ਹੋ ਜਾਂਦੇ ਹਾਂ ਅਤੇ ਨਤੀਜੇ ਵਜੋਂ ਇਲਾਹੀ ਪਿਆਰ, ਬਖਸ਼ਿਸ਼ਾਂ, ਗੁਰਪ੍ਰਸਾਦ ਆਦਿ ਅਨੇਕਾਂ ਆਤਮਿਕ ਦਾਤਾਂ, ਆਤਮਿਕ ਬਰਕਤਾਂ ਤੋਂ ਵੀ ਅਸੀਂ ਵਾਂਝੇ ਹੋ ਜਾਂਦੇ ਹਾਂ। ਜਿਵੇਂ ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਆਪਸ ਵਿੱਚ ਕਨੈਕਸ਼ਨ, ਮੇਲ ਜ਼ਰੂਰੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਕਲਿਆਣਕਾਰੀ ਦਾਤਾਂ ਅਰਥਾਤ ਪ੍ਰੀਤ, ਪ੍ਰੇਮ, ਰਸ, ਚਾਓ ਆਦਿ ਇਹਨਾਂ ਆਤਮਿਕ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ ਵੀ ਸਾਡੀਆਂ ਮਨ ਦੀਆਂ ਸੁਰਤੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰ ਆਤਮੇ ਆਤਮਿਕ ਜੋਤ ਨਾਲ ਜੁੜਨੀ ਜ਼ਰੂਰੀ ਹੈ। ਆਪਣੀ ਮਰਜ਼ੀ ਨੂੰ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਹੁਕਮ ਦੀ ਰਵਾਨਗੀ ਨਾਲ ਸੁਰ ਕਰਨਾ ਜ਼ਰੂਰੀ ਹੈ। ਹੁਕਮ ਰਜਾਈ ਚੱਲਣਾ ਲਾਜ਼ਮੀ ਹੈ, ਕਿਉਂਕਿ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੇ। ਦੂਸਰੀ ਉਦਾਹਰਣ, ਜਿਵੇਂ ਰਾਗ ਦੇ ਅਲਾਪ ਲਈ ਭਿੰਨ ਭਿੰਨ ਸ਼ਕਲਾਂ ਅਤੇ ਅਨੇਕ ਆਕਾਰਾਂ ਵਾਲੇ ਸਾਜ਼ਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਸੂਖਮ, ਬਰੀਕ ਅਤੇ ਠੁੱਲੀਆਂ ਆਵਾਜ਼ਾਂ ਨਿਕਲਦੀਆਂ ਹਨ। ਜਦੋਂ ਇਹਨਾਂ ਨੂੰ ਕਿਸੇ ਰਾਗ ਦੇ ਗਾਇਣ ਲਈ ਵਰਤਿਆ ਜਾਂਦਾ ਹੈ ਤਾਂ ਉਹਨਾਂ ਸਾਜ਼ਾਂ ਦੀਆਂ ਭਿੰਨ ਭਿੰਨ ਆਵਾਜ਼ਾਂ ਕਿਸੇ ਖਾਸ ਰਾਗ ਦੇ ਲੈ ਅਤੇ ਅਲਾਪ ਦੇ ਵਿੱਚ ਸੁਰ ਹੋ ਕੇ ਉਸ ਰਾਗ ਦੀਆਂ ਸੂਖਮ ਤਰਬਾਂ ਦੀ ਟੀਸੀ ਨੂੰ ਜਾ ਛੂੰਹਦੀਆਂ ਹਨ ਅਤੇ ਸਾਡੇ ਮਨ ਨੂੰ ਮੋਹ ਕੇ ਕਿਸੇ ਵਿਸਮਾਦੀ ਅਹਿਲਾਤ ਦਾ ਹਲੂਣਾ ਦੇ ਜਾਂਦੀਆਂ ਹਨ। ਜੇਕਰ ਇਸ ਸਮੁੱਚੇ ਰਾਗ ਦੇ ਅਲਾਪ ਵਿੱਚ ਕਿਸੇ ਇੱਕ ਸਾਜ਼ ਦੀ ਸੁਰ, ਟਿਊਨ ਬੇਸੁਰੀ ਹੋ ਜਾਵੇ ਤਾਂ ਸਾਰੇ ਹੀ ਰਾਗ ਦੇ ਅਲਾਪ ਵਿੱਚ ਵਿਘਨ ਪੈ ਜਾਂਦਾ ਹੈ, ਜੋ ਕਿ ਰਾਗੀ ਲਈ ਅਸਹਿ ਹੁੰਦਾ ਹੈ। ਇਸੇ ਤਰ੍ਹਾਂ ਇਸ ਕਾਇਨਾਤ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਦੀਆਂ ਲਹਿਰਾਂ ਦੁਆਰਾ ਇਲਾਹੀ ਰਾਗ ਦਾ ਅਲਾਪ ਜਾਂ ਅਨਹਦ ਧੁਨੀ, ਡਿਵਾਈਨ ਮਿਊਜ਼ਿਕ ਸਦੀਵੀ ਵੱਜ ਰਹੀ ਹੈ, ਜਿਸ ਦੇ ਕਰਾਮਾਤੀ ਅਸਰ ਅਤੇ ਪ੍ਰੇਰਨਾ ਦੇ ਨਾਲ ਸਾਰੀ ਕਾਇਨਾਤ ਸਹਿਜ ਸੁਭਾਏ ਉਪਜਦੀ ਹੈ, ਵੱਧਦੀ, ਫੁੱਲਦੀ, ਫਲਦੀ, ਖਿੜਦੀ, ਲੈ ਹੁੰਦੀ ਰਹਿੰਦੀ ਹੈ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ 'ਚ ਵਿਚਰਦੀ ਹੋਈ ਆਪਣਾ ਜਨਮ ਸਫਲਾ ਕਰ ਜਾਂਦੀ ਹੈ। ਸਿਰਫ ਇੱਕ ਇਨਸਾਨੀ ਜੂਨ ਹੈ ਜੋ ਆਪਣੇ ਭਰਮ ਭੁਲਾਵੇ ਵਿੱਚ ਹੋਮੇ ਵੇੜੀਆਂ, ਸਿਆਣਪਾਂ, ਚਤੁਰਾਈਆਂ, ਏਹੜ ਤੇਹੜ ਦੁਆਰਾ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣੇ ਤੋਂ ਅਣਜਾਣ ਹੈ, ਬੇਪਰਵਾਹ ਹੈ, ਅਵੇਸਲੀ, ਬੇਸੁਰੀ, ਬੇਮੁੱਖ, ਮਛਲੀ ਅਤੇ ਢੀਠ ਹੋ ਕੇ ਆਪਣੇ ਭਾਣੇ ਵਿੱਚ ਵਿਚਰਦੀ ਹੈ। ਤੇ ਨਤੀਜੇ ਦੇ ਤੌਰ ਤੇ ਤ੍ਰਿਸ਼ਨਾ, ਚਿੰਤਾ, ਈਰਖਾ, ਦਵੈਤ ਦੀ ਗੁੱਝੀ ਅੱਗ ਦੇ ਵਿੱਚ ਸੜਦੀ ਬਲਦੀ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਹੁਕਮ ਨਾ ਜਾਣੇ ਬੱਪੜੇ, ਭੁੱਲੇ ਫਿਰੇ ਗਵਾਰ। ਇਸ ਤਰ੍ਹਾਂ ਸਿਰਫ ਇਨਸਾਨ ਹੀ ਬੇਅੰਤ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਦਾਤਾਂ ਤੇ ਬਰਕਤਾਂ ਤੋਂ ਵਾਂਝਾ ਜਾ ਰਿਹਾ ਹੈ। ਸਾਡੀ ਆਪਣੀ ਮਨਮਰਜ਼ੀ ਦਾ ਹਰ ਇੱਕ ਖਿਆਲ, ਸਾਡੀਆਂ ਸਿਆਣਪਾਂ, ਸਾਡੀਆਂ ਚਤੁਰਾਈਆਂ, ਸਕੀਮਾਂ, ਵਿਉਂਤਾਂ, ਏਹੜ ਤੇਹੜ, ਕਰਮ ਧਰਮ, ਯੋਗ ਹੱਠ, ਸਭ ਕੁਝ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵੱਸ ਪਾਉਂਦੇ ਹਨ ਅਤੇ ਅਸੀਂ ਉਸ ਇਲਾਹੀ ਅਪਾਰ ਅਪੁੱਲ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਣ ਦੇ ਦੋਸ਼ੀ ਹੁੰਦੇ ਹਾਂ। ਮਨਮੁੱਖ ਹੁਕਮ ਨਾ ਜਾਣਨੀ, ਤਿੰਨ ਮਾਰੇ ਜਮ ਜੰਦਾਰ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਸਿਆਣਪਾਂ ਤੇ ਉਕਤੀਆਂ ਜੁਗਤੀਆਂ 'ਚ ਗਲਤਾਨ ਹੋ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਸੋ ਉਹਨੇ ਆਦਿ ਤੋਂ ਹੀ ਸਾਨੂੰ ਬੇਮੁਖਾਂ ਨੂੰ ਗੁਰਪ੍ਰਸਾਦ ਦੀ ਨਿੱਘੀ ਗੋਦ ਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ ਅਵਤਾਰ, ਗੁਰਮੁਖ ਪਿਆਰੇ ਮਹਾਂਪੁਰਖ ਲੋੜ ਅਨੁਸਾਰ ਇਸ ਜੱਗ ਵਿੱਚ ਭੇਜੇ, ਜਿਨ੍ਹਾਂ ਨੇ ਕਿ ਆਪਣੇ ਆਪਣੇ ਵਕਤ ਦੀ ਹਾਲਤ ਅਨੁਸਾਰ ਭਿੰਨ ਭਿੰਨ ਬੋਲੀਆਂ ਦੇ ਵਿੱਚ ਸਾਨੂੰ ਜਗਤ ਦੇ ਜੀਵਾਂ ਨੂੰ ਪਰਮਾਰਥ ਵੱਲ ਪ੍ਰੇਰਨ ਲਈ ਆਪਣੇ ਆਪਣੇ ਉਪਦੇਸ਼ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੇ ਬੱਚਿਆਂ ਲਈ, ਸਾਡੇ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਹੀ ਪ੍ਰਤੀਕ ਹੈ, ਬਿਰਧ ਹੈ, ਅੰਗ ਹੈ, ਮਿਹਰ ਹੈ, ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਪ੍ਰਗਟਾਵਾ ਹੈ, ਇਹ ਵਿਕਾਸ ਹੈ। ਜਿਵੇਂ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਤੇ ਆਪਣੇ ਗੁਆਚੇ ਹੋਏ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਉਹਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਤੇ ਸੁੱਖ ਦੇਣ ਲਈ ਲੋਚਦੀ ਰਹਿੰਦੀ ਹੈ, ਤਾਂਘਦੀ ਰਹਿੰਦੀ ਹੈ, ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਹਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਉਮਤ ਆਪਣੇ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰੀਵ ਜੀਵਨ ਤੱਤ ਆਤਮਾ ਦੇ ਵਿੱਚ ਉਹਨੇ ਆਪਣੇ ਪਿਆਰ ਦੀ ਤਾਂਘ, ਆਪਣੀ ਖਿੱਚ ਦਾ ਅੰਸ਼ ਪ੍ਰਵੇਸ਼ ਕੀਤਾ ਹੋਇਆ ਹੈ। ਇਹਦੇ ਦੁਆਰਾ ਜੀਵ ਨੂੰ ਆਪਣੀ ਇਲਾਹੀ ਮਾਂ ਅਕਾਲ ਪੁਰਖ ਵੱਲ ਅਣਜਾਣੇ ਸਹਿਜ ਸੁਭਾਏ ਇੱਕ ਖਿੱਚ ਪੈਂਦੀ ਰਹਿੰਦੀ ਹੈ। ਜਿਉਂ ਜਿਉਂ ਜੀਵ ਦਾ ਹਉਮੈ ਦਾ ਛੌੜ ਪਤਲਾ ਹੁੰਦਾ ਜਾਂਦਾ ਹੈ, ਜੀਵ ਦੀ ਆਪਣੇ ਕੇਂਦਰ ਵੱਲ ਅੰਤਰ ਆਤਮਿਕ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ ਜਾਂ ਤਾਰ ਜਾਂ ਕਾਂਖੀ, ਇਹ ਦੁਵੱਲੀ ਹੈ, ਦੋਨੋਂ ਪਾਸੇ ਹੈ। ਇੱਕ ਬੰਨੇ ਅਕਾਲ ਪੁਰਖ ਆਪ ਆਪਣੀ ਅੰਸ਼ ਨੂੰ ਆਪਣੇ ਵੱਲ ਆਪਣੇ ਇਲਾਹੀ ਪਿਆਰ ਨਾਲ ਖਿੱਚ ਪਾ ਰਿਹਾ ਹੈ ਤੇ ਦੂਜੇ ਪਾਸੇ ਜੀਵ ਵੀ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਤੇ ਸਹਿਜ ਸੁਭਾਏ ਖਿੱਚਿੰਦੇ ਜਾ ਰਹੇ ਹਨ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮੂੰਹ ਲਾਲਨ ਸਿਉ ਪ੍ਰੀਤ ਬਣੀ ਰਹਾਓ, ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੋਂ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ। ਅਬ ਇਹ ਪ੍ਰੀਤ ਮਹਾ ਪ੍ਰਬਲ ਪਈ, ਆਨ ਬਿਖੈ ਜਰੀ। ਇਹ ਪਿਆਰ ਦੀ ਖਿੱਚ, ਇਹ ਪ੍ਰੀਤ ਡੋਰੀ, ਇਹ ਪ੍ਰੇਮ ਬਿਰਹੋਂ, ਇਹ ਪ੍ਰੇਮ ਚਾਓ, ਪ੍ਰੇਮ ਯਾਦ, ਪ੍ਰੇਮ ਤਾਰ, ਇਹ ਅਕਾਲ ਪੁਰਖ ਦੀ ਅਥਾਹ ਮਿਹਰ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਇਹ ਪਿਰਮ ਪਿਆਲਾ ਹੈ, ਇਹ ਪ੍ਰੇਮ ਖੇਲ, ਪ੍ਰੇਮ ਸਵੈਪਨਾ ਤੇ ਉਹਦੀ ਨਦਰ ਕਰਮ ਦਾ ਪ੍ਰਤੀਕ ਹੈ। ਇਹ ਹਰ ਇੱਕ ਜੀਵ ਦੇ ਅੰਤਰ ਆਤਮੇ ਇਹ ਨਾਲ ਲਿਖਿਆ ਹੋਇਆ ਹੈ। ਇਹ ਨਾਲ ਲਿਖਿਆ ਹੁਕਮ ਹੀ ਇਹ ਜੋ ਸਾਡੇ ਅੰਦਰ ਪਰਮਾਤਮਾ ਦੇ ਵੱਲ ਇਹ ਖਿੱਚ ਪੈਂਦੀ ਹੈ, ਇਹੀ ਜੀਵਨ ਦੀ ਸੇਧ ਹੈ, ਨਿੱਜੀ ਧਰਮ ਹੈ, ਇਹੀ ਮੁਕੰਮਲ ਕਾਨੂੰਨ ਹੈ ਜੋ ਲੋਕ ਸੁਖੀਆ ਪਰਲੋਕ ਸੁਹੇਲਾ ਹੈ। ਇਹੀ ਅੰਤਰ ਆਤਮੇ ਬੀਜ ਹੈ, ਅੰਦਰੋਂ ਉਪਜਿਆ ਓਤ ਪੋਤ ਲਪਟਾਇਆ ਰਵ ਰਿਹਾ ਭਰਪੂਰ ਹੈ, ਜੋ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮ ਕਾਂਡਾਂ ਤੋਂ ਪਰੇ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਜੋ ਅਬੁੱਝ ਹੈ, ਗੁਪਤ ਹੈ, ਅਪਾਰ ਹੈ, ਅਭੁੱਲ ਹੈ, ਇਹੀ ਨਾਮ ਹੈ। ਉਰਜ ਰਿਹੋ ਸਭ ਸੰਗ ਅਨੂਪ ਰੂਪਾਵਤੀ। 84 ਲੱਖ ਜੁਨਾ ਤਾਂ ਆਪੋ ਆਪਣੇ ਇਸ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੀਆਂ ਹਨ, ਭਾਣੇ ਵਿੱਚ ਚੱਲਦੀਆਂ ਹੋਈਆਂ। ਉਹ ਅਭੋਲ ਸਹਿਜ ਸੁਭਾਏ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੀਆਂ ਹੋਈਆਂ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ। ਇਸ ਤਰ੍ਹਾਂ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਅਸੀਂ ਦੇਖਦੇ ਹਾਂ ਬਾਕੀ ਜੂਨਾਂ ਦੇ ਕਲਿਆਣ ਵਾਸਤੇ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਉਹਨਾਂ ਨੂੰ ਕਿਸੇ ਧਰਮ ਪ੍ਰਚਾਰ ਦੀ ਲੋੜ ਹੈ। ਪਰ ਇਹ ਉਲਟੀ ਖੇਲ ਭ੍ਰਮ ਕੀ ਐਵੇਂ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਉਲਟੀ ਆਤਮਿਕ ਖੇਲ ਔਖੀ ਹੈ, ਦੇਰ ਪਾ ਜ਼ਰੂਰ ਹੈ, ਪਰ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਉੱਤਮ ਦੈਵੀ ਸੰਗਤ ਦੀ ਪਿਉਂਦ ਚੜ੍ਹਨ ਨਾਲ ਸਾਡਾ ਮਨ, ਮਤ ਅਤੇ ਬੁੱਧੀ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਣ, ਖਿਆਲ, ਸਾਡੀਆਂ ਭਾਵਨਾਵਾਂ, ਸਾਡੀ ਸ਼ਰਧਾ, ਸਾਡੇ ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗਾਂ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਸਾਡਾ ਜੀਵਨ, ਇੱਥੋਂ ਤੱਕ ਕਿ ਸਾਡੇ ਭਾਗ ਵੀ ਉੱਕਾ ਹੀ ਬਦਲ ਜਾਂਦੇ ਹਨ। ਇਸ ਗੁਰਮਤ ਦੀ ਉਲਟੀ ਖੇਲ ਨੂੰ ਗੁਰਬਾਣੀ ਦੇ ਵਿੱਚ ਕਿਵੇਂ ਦਰਸਾਇਆ ਗਿਆ ਹੈ? ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪਰਗਾਸੀ। ਸੋ ਜਿਵੇਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੌਸ਼ਨੀ ਨਾਲ ਮਾਤ ਪੈ ਜਾਂਦੀ ਹੈ, ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਕਦੇ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਸਾਡਾ ਮਨ ਇਸ ਅਲੌਕਿਕ ਆਤਮਿਕ ਪ੍ਰਕਾਸ਼ ਦੇ ਤੇਜ ਨਾਲ ਇੰਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਵੀ ਸਮਾਧੀ ਅਵਸਥਾ ਵਿੱਚ ਆਪ ਮੁਹਾਰੇ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹੋ ਜਿਹੇ ਵਿਸਮਾਦੀ ਆਤਮਿਕ ਚਲਕਾਰਿਆਂ ਦਾ ਫਿਰ ਸਾਡੇ ਮਨ ਬੁੱਧੀ ਉੱਤੇ ਅਲੌਕਿਕ ਤੇ ਵਿਸਮਾਦੀ ਅਸਰ ਹੁੰਦਾ ਹੈ, ਤੇ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜ ਹੈ ਅਸਚਰਜ, ਅਤ ਅਤ ਹੈ। ਅਬ ਮੁਹੇ ਜੀਵਨ ਪਦਵੀ ਪਾਈ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਅੱਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਇਹ ਉਹ ਵਿਸਮਾਦੀ ਅਵਸਥਾ ਹੈ ਹੁਕਮ ਰਜਾਈ ਚੱਲਣਾ ਦੀ। ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅੰਤਰ ਆਤਮੇ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਨੂੰ, ਜਿਸ ਗੁਮਾਨ ਨੂੰ ਉਹਨੇ ਜਨਮਾਂ ਜਨਮਾਂ ਤੋਂ ਪੱਠੇ ਪਾ ਪਾ ਕੇ ਪਾਲਿਆ ਹੋਇਆ ਸੀ, ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਵ ਹੀ ਸੀ, ਜਿਹਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਕੁੜਾਵੇ ਦਾਵੇ ਕਰਦਾ ਹੋਇਆ ਆਪਣੀ ਮਨ ਮਰਜ਼ੀ ਨਾਲ ਆਪਣੇ ਭਾਣੇ ਵਿੱਚ ਵਿਚਰਦਾ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗਵਾਰਿਆ ਸੀ। ਝੂਠ 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 ਦੁਨੀ ਗੁਮਾਨ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇਦੇ ਆਵੇ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਾਡੇ ਹਉਮੈ ਵਿਹੜੇ ਮਨ ਨੂੰ ਬਦਲਣ ਲਈ, ਉਹਦੇ ਉੱਤੇ ਗੁਰਮਤਿ ਦੀ ਪਿਉਂਦ ਚਾੜਨ ਲਈ, ਮੈਂ ਮੇਰੀ ਦੀ ਹੰਗਤਾ ਨੂੰ ਮਿਟਾਉਣ ਲਈ, ਬੁੱਧ ਬਦਲੀ ਸਿੱਧ ਪਾਈ ਲਈ, ਮਤ ਬਦਲਣ ਲਈ, ਉਲਟੀ ਪ੍ਰੇਮ ਖੇਲ ਲਈ, ਹਉਮੈ ਦੀ ਗੁਲਾਮੀ ਤੋਂ ਛੁੱਟਣ ਲਈ ਜਾਂ ਹੁਕਮ ਰਜਾਈ ਚੱਲਣ ਲਈ ਸਾਨੂੰ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਦੂਸਰਾ ਅੰਤਰ ਆਤਮੇ ਨਾਮ ਸਿਮਰਨ ਜਾਂ ਸ਼ਬਦ ਦੀ ਕਮਾਈ, ਅਤੇ ਤੀਸਰਾ ਗੁਰਪ੍ਰਸਾਦ ਅਰਥਾਤ ਨਦਰ ਕਰਮ ਦੀ ਲੋੜ ਹੈ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਅਨੁਸਾਰ, ਸੰਗਤ ਜਾਂ ਕੁਸੰਗਤ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਣ ਚਾੜਦੀ ਹੈ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਂ ਉੱਤੇ ਕੋਈ ਹੋਰ ਰੰਗਣ ਚੜ੍ਹ ਜਾਂਦੀ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਵਗਦਾ ਹੈ, ਪਰ ਠੰਡੀ ਜਾਂ ਤੱਤੀ ਟੈਂਕੀ ਦੇ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਜਾਂ ਤੱਤਾ ਹੋ ਜਾਂਦਾ ਹੈ। ਇਸ ਲਈ ਸਾਡੀ ਮਤ ਬੁੱਧੀ ਬਦਲਣ ਜਾਂ ਇਹਦੇ ਉੱਤੇ ਇਲਾਹੀ ਗੁਰਮਤ ਦੀ ਪਿਉਂਦ ਚਾੜਨ ਲਈ ਜਿਉਂਦੀ ਜਾਗਦੀ ਸਾਧ ਸੰਗਤ ਅਥਵਾ ਬਖਸ਼ੇ ਹੋਏ ਆਤਮ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਤੇ ਸੇਵਾ ਅਤ ਸਹਾਇਕ ਹੁੰਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਓ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਕਰਮ ਧਰਮ ਇਹ ਤੱਤ ਗਿਆਨ ਸਾਧ ਸੰਗ ਜਪੀਐ ਹਰ ਨਾਮ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ ਹੋਏ, ਸਾਡੇ ਹਰ ਇੱਕ ਕਰਮ ਦੇ ਪਿੱਛੇ ਕੋਈ ਨਾ ਕੋਈ ਇੱਛਾ ਹੁੰਦੀ ਹੈ, ਹਰ ਇੱਛਾ ਦੇ ਪਿੱਛੇ ਕੋਈ ਨਾ ਕੋਈ ਭਾਵਨਾ ਹੁੰਦੀ ਹੈ, ਅਤੇ ਇੱਛਾ ਦੀ ਪੂਰਤੀ ਲਈ ਅਸੀਂ ਕੋਈ ਹਰਕਤ ਕਰਦੇ ਹਾਂ, ਉੱਦਮ ਕਰਦੇ ਹਾਂ। ਹਰਕਤ ਨੂੰ ਪ੍ਰੇਰਨਾ ਕਿੱਥੋਂ ਮਿਲਦੀ ਹੈ, ਅਸੀਂ ਕਿਹੜਾ ਉੱਦਮ ਕਰਦੇ ਹਾਂ? ਪ੍ਰੇਰਨਾ ਭਾਵਨਾ ਤੋਂ ਮਿਲਦੀ ਹੈ, ਪ੍ਰੇਰਨਾ ਜਾਂ ਉਕਸਾਹਟ ਅਨੁਸਾਰ ਹੀ ਅਸੀਂ ਕਰਮ ਕਰਦੇ ਹਾਂ। ਉਕਸਾਹਟ ਦੇ ਪਿੱਛੇ ਜੋ ਭਾਵਨਾ ਹੁੰਦੀ ਹੈ, ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਉਹਦੇ ਪਿੱਛੇ ਜੋ ਭਾਵਨਾ ਹੁੰਦੀ ਹੈ ਉਹਨੂੰ ਸਾਡੀ ਮਨ ਮਰਜ਼ੀ ਜਾਂ ਸਾਡਾ ਭਾਣਾ ਕਿਹਾ ਜਾਂਦਾ ਹੈ। ਹਰ ਇੱਕ ਜੀਵਨ ਦੀ ਭਾਵਨਾ ਉਹਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਸੰਗਤ ਦੇ ਅਨੁਸਾਰ ਹੁੰਦੀ ਹੈ। ਇਸੇ ਕਰਕੇ ਸਾਡੀਆਂ ਭਾਵਨਾਵਾਂ ਇੱਕ ਦੂਜੇ ਤੋਂ ਵੱਖਰੀਆਂ ਹੁੰਦੀਆਂ ਹਨ। ਇਸ ਮਨ ਦੀਆਂ ਭਾਵਨਾਵਾਂ ਦੀ ਭਿੰਨਤਾ ਕਰਕੇ ਹੀ ਸਾਡੇ ਖਿਆਲਾਂ ਅਤੇ ਕਰਮਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਟਾਕਰਾ ਹੁੰਦਾ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਸਾਰੀ ਸ੍ਰਿਸ਼ਟੀ ਅੰਦਰ ਸਾਡੇ ਖਿਆਲਾਂ, ਕਰਮਾਂ, ਭਾਵਨਾਵਾਂ, ਨਿਸ਼ਚਿਆਂ ਵਿੱਚ ਮਤਭੇਦ ਹੈ। ਇਹਦੇ ਕਰਕੇ ਸਾਡੇ ਘਰਾਂ ਵਿੱਚ, ਭਾਈਚਾਰੇ ਵਿੱਚ, ਧਰਮਾਂ ਵਿੱਚ ਇੰਨੇ ਮਤਭੇਦ, ਵਾਦ ਵਿਵਾਦ, ਲੜਾਈਆਂ ਝਗੜੇ ਆਦਿ ਹੁੰਦੇ ਰਹਿੰਦੇ ਹਨ ਅਤੇ ਖਲਕਤ ਦੁਖੀ ਹੁੰਦੀ ਹੈ। ਸਾਡੀ ਇਸ ਭਿਆਨਕ ਅਧੋਗਤੀ ਦਾ ਕਾਰਨ ਇਹ ਹੈ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਆਪੋ ਆਪਣੇ ਖਿਆਲਾਂ, ਭਾਵਨਾਵਾਂ ਅਤੇ ਨਿਸ਼ਚਿਆਂ ਅਨੁਸਾਰ ਆਪਣੀ ਮਨਮਰਜ਼ੀ ਕਰਦੇ ਹਾਂ ਅਤੇ ਆਪਣੇ ਭਾਣੇ ਵਿੱਚ ਚੱਲਦੇ ਹਾਂ, ਜਿਹਦਾ ਨਤੀਜਾ ਫਿਰ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਸਾਨੂੰ ਭੁਗਤਣਾ ਪੈਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਉਮੈ ਵਿੱਚ ਭਗਤ ਨਾ ਹੋਵੇਈ ਹੁਕਮ ਨਾ ਬੁੱਝਿਆ ਜਾਏ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਇਸ ਪੰਕਤੀ ਦੇ ਵਿੱਚ ਜਿੱਥੇ ਆਪੋ ਆਪਣੇ ਭਾਣੇ ਵਿੱਚ ਚੱਲਣ ਦੇ ਨਤੀਜੇ ਦੀ ਬਾਬਤ ਤਾੜਨਾ ਕੀਤੀ ਗਈ ਹੈ, ਉੱਥੇ ਸਾਨੂੰ ਨਾਲ ਹੀ ਪ੍ਰੇਰਨਾ ਵੀ ਕੀਤੀ ਗਈ ਹੈ ਕਿ ਸਤਿਗੁਰ ਕੈ ਭਾਣੇ ਚੱਲ, ਰਹਿ ਰਜਾਈ ਹੁਕਮ ਪਛਾਣੈ। ਅਸੀਂ ਜਨਮ ਜਨਮਾਂਤਰਾਂ ਤੋਂ ਆਪਣੇ ਹਉਮੈ ਵਿਹੜੇ ਮਨ ਦੀ ਪ੍ਰੇਰਨਾ ਵਿੱਚ ਆਪਣੀ ਮਨਮਰਜ਼ੀ ਕਰਦੇ ਆਏ ਹਾਂ। ਸੋ ਜਿੰਨਾ ਚਿਰ ਸਾਡੀ ਹਉਮੈ ਦਾ ਅਭਾਵ ਨਹੀਂ ਹੁੰਦਾ, ਹਉਮੈ ਖਤਮ ਨਹੀਂ ਹੁੰਦੀ, ਅਸੀਂ ਇਲਾਹੀ ਹੁਕਮ ਨੂੰ ਅੰਤਰ ਆਤਮੇ ਅਨੁਭਵ ਦੁਆਰਾ ਬੁੱਝ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ। ਸਾਡੀ ਆਪਣੇ ਭਾਣੇ ਦੀ ਰਵਾਨਗੀ ਦਾ ਵੇਗ ਇਸੇ ਤਰ੍ਹਾਂ ਸਹਿਜ ਸੁਭਾਏ ਚੱਲਦਾ ਰਹੇਗਾ ਅਤੇ ਅਸੀਂ ਜਮਾਂ ਦੇ ਵਸ ਪੈ ਕੇ ਦੁਖੀ ਹੁੰਦੇ ਰਵਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਦੁੱਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁੱਖ ਜਾਏ। ਸੋ ਇਸ ਪੰਕਤੀ ਅਨੁਸਾਰ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਭਾਣੇ ਵਿੱਚ ਆਉਣ ਲਈ ਸਤਿਗੁਰੂ ਦੀ ਸ਼ਰਨ ਆਉਣਾ ਲਾਜ਼ਮੀ ਹੈ। ਲੇਕਿਨ ਸਾਨੂੰ ਇਹ ਵੀ ਸੋਝੀ ਨਹੀਂ ਕਿ ਆਪਣੇ ਭਾਣੇ ਅਤੇ ਸਤਿਗੁਰੂ ਦੇ ਭਾਣੇ ਵਿੱਚ ਕੀ ਫਰਕ ਹੈ। ਅਸੀਂ ਤਾਂ ਆਪਣੇ ਭਾਣੇ ਜਾਂ ਆਪਣੀ ਮਨਮਰਜ਼ੀ ਨੂੰ ਹੀ ਹੁਕਮ ਸਮਝੀ ਬੈਠੇ ਹਾਂ। ਭਾਵੇਂ ਗੁਰਬਾਣੀ ਵਿੱਚ ਨਿਤਾ ਪ੍ਰਤੀ ਇਲਾਹੀ ਹੁਕਮ ਦੀ ਬਾਬਤ ਪੜ੍ਹਦੇ ਸੁਣਦੇ ਹਾਂ, ਗਾਇਨ ਕਰਦੇ ਹਾਂ, ਪਰ ਫਿਰ ਵੀ ਸਾਨੂੰ ਹੁਕਮ ਦੀ ਬਾਬਤ ਅਜੇ ਕੋਈ ਸੋਝੀ ਨਹੀਂ ਆਈ ਅਤੇ ਨਾ ਹੀ ਹੁਕਮ ਨੂੰ ਸਮਝਣ, ਅਨੁਭਵ ਕਰਨ, ਬੁੱਝਣ, ਸੀਜਣ, ਪਹਿਚਾਨਣ ਦੀ ਲੋੜ ਮਹਿਸੂਸ ਕਰਦੇ ਹਾਂ। ਉੱਦਮ ਤਾਂ ਕੀ ਕਰਨਾ ਸੀ। ਬਾਣੀ ਵਿੱਚ ਜੋ ਹੁਕਮ ਦਰਜ ਕੀਤਾ ਗਿਆ ਹੈ ਇਹਦੇ ਬਾਬਤ ਅਸੀਂ ਜੋ ਵੀ ਵਿਆਖਿਆ ਕਰਦੇ ਹਾਂ ਉਹ ਸਿਰਫ ਸੁਣੀ ਸੁਣਾਈ, ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਮਨ ਘੜਤ ਕਲਪਨਾ, ਫੋਕੀ ਫਿਲੋਸਫੀ, ਮਾਨਸਿਕ ਢਕੌਂਸਲੇ ਜਾਂ ਖੁਸ਼ਕ ਸੁੱਕਾ ਗਿਆਨ ਹੈ, ਕਿਉਂਕਿ ਉਹ ਗੁਰਬਾਣੀ ਦੀ ਕਸਵੱਟੀ ਉੱਤੇ ਸਹੀ ਨਹੀਂ ਉਤਰਦਾ। ਗੁਰਬਾਣੀ ਦੀ ਕਸਵੱਟੀ ਕੀ ਹੈ? ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਹੁਕਮੈ ਬੁੱਝੈ ਤੱਤ ਪਛਾਣੇ। ਹੁਣ ਅਸੀਂ ਜੋ ਪਾਠ, ਕੀਰਤਨ, ਕਥਾ, ਵਾਰਤਾ ਕਰਦੇ ਸੁਣਦੇ ਹਾਂ ਅਸੀਂ ਸਭ ਹਉਮੈ ਦੇ ਭਰਮ ਭੁਲਾਵੇ ਵਿੱਚ ਕਰਦੇ ਹਾਂ ਅਤੇ ਉਹਦੇ ਵਿੱਚੋਂ ਨਿਕਲ ਨਹੀਂ ਸਕੇ, ਹਉਮੈ ਦੇ ਅੰਧ ਗੁਬਾਰ ਵਿੱਚ ਹੀ ਵਿਚਰਦੇ ਹਾਂ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ। ਪੂਜਾ ਅਰਚਾ ਬੰਧਨ ਡਡੌਤ, ਖਟ ਕਰਮਾ ਰਥ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ। ਰਾਗੈ ਨਾਦੇ ਬਾਹਰਾ, ਇਨੀ ਹੁਕਮ ਨਾ ਬੁੱਝਿਆ ਜਾਏ, ਤੇ ਹਉਮੈ ਬੁੱਝੇ ਤਾਂ ਦਰ ਸੁੱਝੈ। ਸੋ ਇੱਕੋ ਨੁਕਤਾ ਕੀ ਹੈ ਹਉਮੈ ਨੂੰ ਬੁੱਝਣ ਦਾ? ਦਿਮਾਗੀ ਗਿਆਨ ਜਾਂ ਫੁੱਕੀਆਂ ਫਿਲੋਸਫੀਆਂ ਦੇ ਵਾਦ ਵਿਵਾਦ ਨਾਲ ਹੁਕਮ ਨੂੰ ਬੁੱਝਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇਹ ਇਲਾਹੀ ਹੁਕਮ ਤਾਂ ਸਿਰਫ ਆਤਮਿਕ ਅਨੁਭਵ ਦੁਆਰਾ ਬੁੱਝਿਆ, ਸਿੱਝਿਆ, ਪਹਿਚਾਣਿਆ ਜਾ ਸਕਦਾ ਹੈ। ਅਸੀਂ ਦਿਮਾਗੀ ਤੀਖਣਤਾ ਦੀਆਂ ਫਿਲੋਸਫੀਆਂ ਜਾਂ ਉੱਤੀਆਂ ਯੁਕਤੀਆਂ ਨੂੰ ਹੀ ਅਨੁਭਵ ਸਮਝੀ ਬੈਠੇ ਹਾਂ। ਗੁਰਬਾਣੀ ਵਿੱਚ ਦਰਜ ਹੈ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਸਾ ਸਿਆਣਪ ਛਾੜ ਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਤਦੇ ਸਾਨੂੰ ਆਪਣੇ ਭਾਣੇ ਤੇ ਇਲਾਹੀ ਹੁਕਮ ਦੇ ਫਰਕ ਦਾ ਅਜੇ ਤੱਕ ਨਿਰਣਾ ਹੀ ਨਹੀਂ ਹੋਇਆ। ਸੋ ਇਸ ਜ਼ਰੂਰੀ ਨੁਕਤੇ ਨੂੰ ਗੁਰਮੁਖ ਪਿਆਰਿਆਂ ਨੇ ਇੱਥੇ ਸਪਸ਼ਟ ਕੀਤਾ ਹੈ। ਆਪਣੇ ਭਾਣੇ ਵਿੱਚ ਅਤੇ ਹੁਕਮ ਰਜਾਈ ਚੱਲਣ ਦੇ ਵਿੱਚ ਕੀ ਫਰਕ ਹੈ? ਕਹਿੰਦੇ ਕਿ ਤ੍ਰੈ ਗੁਣਾਂ 'ਚ ਵਿਚਰਦਿਆਂ ਹੋਇਆਂ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਜੋ ਵੀ ਆਪਣੇ ਮਨ ਦੀਆਂ ਭਾਵਨਾਵਾਂ ਜਾਂ ਨਿਸ਼ਚਿਆਂ ਦੀ ਰੰਗਤ ਵਿੱਚ ਖਿਆਲ ਕਰਦੇ ਹਾਂ ਜਾਂ ਕਰਮ ਕਰਦੇ ਹਾਂ ਉਹ ਸਭ ਮਨ ਮਰਜ਼ੀ ਹੈ। ਤ੍ਰੈ ਗੁਣਾਂ ਤੱਕ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਸਾਡੀ ਮਨ ਮਰਜ਼ੀ ਹੈ, ਸਾਡਾ ਆਪਣਾ ਭਾਣਾ ਹੈ। ਹਉਮੈ ਵਿਹੜੇ ਮਨ ਦੀ ਰੰਗਤ ਵਾਲੇ ਕਰਮ ਫਿਰ ਸਾਨੂੰ ਆਵਾਗਮਨ ਦੇ ਚੱਕਰ ਵਿੱਚ ਜਾਂ ਜਮਾਂ ਦੇ ਵਸ ਪਾਉਂਦੇ ਹਨ। ਇਹਦੇ ਉਲਟ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣਾ ਅੰਤਰਾਤਮੇ ਸਹਿਜ ਸੁਭਾਏ ਗੁਪਤੋ ਗੁਪਤੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਰਵ ਰਿਹਾ ਭਰਪੂਰ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਵਰਤ ਰਹੀਆਂ ਹਨ, ਪਰ ਇਨਸਾਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਤੀਖਣ ਬੁੱਧੀ ਦੀਆਂ ਸਿਆਣਪਾਂ ਅਤੇ ਚਤੁਰਾਈਆਂ ਨਾਲ ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵਿੱਚੋਂ ਉੱਖੜ ਕੇ ਬੇਮੁੱਖ ਹੋ ਕੇ ਬੇਸੁਰਾ ਹੋ ਗਿਆ ਹੈ ਅਤੇ ਆਪਣੇ ਭਾਣੇ ਵਿੱਚ ਵਿਚਰਦਾ ਹੋਇਆ ਠੋਕਰਾਂ ਖਾਂਦਾ ਹੈ। ਅਕਾਲ ਪੁਰਖ ਇੱਕ ਹੈ, ਉਹਦਾ ਹੁਕਮ ਵੀ ਇੱਕ ਹੈ। ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵੀ ਇੱਕ ਸਾਰ ਹੈ। ਇਹ ਸਦੀਵੀ ਸੁਖਦਾਈ ਅਪਾਰ ਅਪੁੱਲ ਕਲਿਆਣਕਾਰੀ ਹੈ। ਇਹ ਨਾਮ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ। ਸੋ ਇਹ ਇਲਾਹੀ ਹੁਕਮ ਇੱਕੋ ਹੈ, ਇਹਦੇ ਵਿੱਚ ਦੂਜਾ ਭਾਉ ਨਹੀਂ ਹੋ ਸਕਦਾ। ਸੋ ਕਿਉਂਕਿ ਸਾਡੇ ਤ੍ਰੈ ਗੁਣਾਂ ਤੱਕ ਸਾਡੇ ਵਿਚਾਰਾਂ ਦੇ ਵਿੱਚ ਭਿੰਨਤਾ ਹੁੰਦੀ ਹੈ, ਦੂਜਾ ਭਾਉ ਹੁੰਦਾ ਹੈ, ਸੋ ਉਹ ਸਾਡੀ ਆਪਣੀ ਮਨਮਤ ਹੁੰਦੀ ਹੈ, ਉਹ ਅਕਾਲ ਪੁਰਖ ਦਾ ਹੁਕਮ ਬੁੱਝਣਾ ਨਹੀਂ। ਇਹ ਇਲਾਹੀ ਹੁਕਮ ਇੱਕੋ ਹੈ, ਇਹਦੇ ਵਿੱਚ ਦੂਜਾ ਭਾਉ ਨਹੀਂ ਹੋ ਸਕਦਾ। 84 ਲੱਖ ਜੂਨਾਂ ਸਹਿਜ ਸੁਭਾਏ ਅਣਜਾਣੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜ ਰਹੀਆਂ ਹਨ, ਲੇਕਿਨ ਇਨਸਾਨ ਹੀ ਇੱਕੋ ਇਲਾਹੀ ਹੁਕਮ ਤੋਂ ਬੇਮੁੱਖ ਅਤੇ ਬੇਸੁਰੇ ਹੋ ਕੇ ਆਪੋ ਆਪਣੀ ਮਨ ਮਰਜ਼ੀ ਕਰਦੇ ਹਨ, ਜਿਹਨੂੰ ਕਿ ਮਨ ਮਤ ਕਿਹਾ ਗਿਆ ਹੈ। ਇਸੇ ਕਰਕੇ ਦੂਜੇ ਭਾਵ ਦੀ ਰੰਗਤ ਹੋਣ ਕਰਕੇ ਹੀ ਸਾਡਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਟਕਰਾਓ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇਨਸਾਨਾਂ ਵਿੱਚ ਖੁਦਗਰਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਝਗੜਿਆਂ ਦਾ ਬੋਲਬਾਲਾ ਹੈ, ਜਿਹਦੇ ਨਾਲ ਸਾਡਾ ਜੀਵਨ ਅਤ ਅਸ਼ਾਂਤ ਅਤੇ ਦੁੱਖਦਾਈ ਹੋ ਜਾਂਦਾ ਹੈ। ਹੁਣ ਇਲਾਹੀ ਹੁਕਮ ਤੋਂ ਬੇਮੁੱਖ ਅਤੇ ਬੇਸੁਰਾ ਹੋਣਾ ਹੀ ਮਨਮਤ ਹੈ, ਜੋ ਕਿ ਸਾਰੇ ਦੁੱਖਾਂ ਕਲੇਸ਼ਾਂ ਦਾ ਮੂਲ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਇਹਦੇ ਉਲਟ ਇਲਾਹੀ ਹੁਕਮ ਨੂੰ ਬੁੱਝ ਕੇ ਉਹਦੀ ਰਵਾਨਗੀ ਵਿੱਚ ਸੁਰ ਹੋ ਕੇ ਇਨ ਟਿਊਨ ਹੋ ਕੇ ਭਾਣੇ ਵਿੱਚ ਚੱਲਣਾ ਇਹ ਗੁਰਮਤ ਕਿਹਾ ਗਿਆ ਹੈ, ਜਿਹਦੇ ਨਾਲ ਅਸੀਂ ਸੁਖੀ ਅਤੇ ਸ਼ਾਂਤ ਹੋ ਸਕਦੇ ਹਾਂ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਮਨ ਰੇ ਹੁਕਮ ਮਨ ਸੁਖ ਹੋਏ। ਹੁਣ ਗੁਰਮਤ ਜਾਂ ਇਲਾਹੀ ਹੁਕਮ ਵਿੱਚ ਚੱਲਣ ਨਾਲ ਅਸੀਂ ਹੁਕਮੀ ਅਰਥਾਤ ਅਕਾਲ ਪੁਰਖ ਦੇ ਨੇੜੇ ਹੁੰਦੇ ਹਾਂ। ਪਿਓ ਦਾਦੇ ਦਾ ਇਲਾਹੀ ਖਜ਼ਾਨਾ ਸ਼ਬਦ ਜਾਂ ਨਾਮ ਦੇ ਪਾਤਰ ਬਣਦੇ ਹਾਂ ਅਤੇ ਉਹਦੀ ਇਲਾਹੀ ਵਿਰਾਸਤ ਦੇ ਹੱਕਦਾਰ ਹੋ ਜਾਂਦੇ ਹਾਂ। ਨਿਰੰਕਾਰ ਕੈ ਵਸੈ ਦੇਸ ਹੁਕਮ ਬੂਝ ਵਿਚਾਰ ਪਾਵੈ। ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ। ਨਾਨਕ ਹਰ ਜੀਉ ਤਾਕੋ ਦੇਵੇ ਜਾ ਕੋ ਹੁਕਮ ਮਨਾਏ। ਸੋ ਹੁਣ ਗੁਰਮਤ ਤੇ ਮਨਮਤ ਦਾ ਨਿਰਣਾ ਕਰਨਾ ਜ਼ਰੂਰੀ ਹੈ, ਕਿਉਂਕਿ ਅਸੀਂ ਆਪਣੀ ਮਤ ਨੂੰ ਹੀ ਗੁਰਮਤ ਸਮਝ ਲੈਂਦੇ ਹਾਂ ਅਤੇ ਆਪਣੇ ਭਾਣੇ ਨੂੰ ਹੀ ਇਲਾਹੀ ਹੁਕਮ ਸਮਝ ਲੈਂਦੇ ਹਾਂ। ਸਾਡੀ ਮਾਨਸਿਕ ਅਤੇ ਅੰਤਰਾਤਮੇ ਭਾਵਨਾ ਜਾਂ ਖਿਆਲਾਂ ਦੀ ਰੰਗਤ ਨੂੰ ਮਤ ਆਖਿਆ ਜਾਂਦਾ ਹੈ। ਮਤ ਕੀ ਹੈ?
मानसिक ते अंतरात्मे भावना जां ख्यालां दी रंगत नूं मत कहा जांदा है। मन मत दी रंगत साडे होमे वेड़े भरम भुलावे विच्चों उपजदी है। गुरमत जां हुकम ए साडी आत्मा दा प्रकाश है। मन मत जां अपना भाणा ए साडे मन दी रंगत दा अक्स है ते गुरमत साडे आत्मिक प्रकाश दा प्रगटावा है, उहदा विकास है। होमे वेड़े मन दे भरम भुलावे विच असी इलाही एके अर्थात अकाल पुरख नूं भुल जांदे हां अते अपने होमे दे भरम भुलावे विच दूजे भाव विच विचरदे हां। इहदे करके साडे विच मैं मेरी खुदगर्जी ईरखा द्वैत झूठ फरेब बेईमानी वैर विरोध सियाणपां उक्तियां जुक्तियां नफरत लड़ाइयां झगड़े अशांति दुख कलेश ये सारे माइकी जां असरी औगण पैदा हो जांदे हन। जदों साडे मन विच उपर दसे होए असरी औगणां दी रंगत वाले ख्याल आउण, ऐ जो हुण असी पढ़िया है, इन्हां माइकी औगणां दे विच्चों किसे तरां दे वी ख्याल जदों साडे मन विच आउंदे हन जां उपजदे हन तां समझो कि असी अपनी मन मत जां अपने भाणे दे विच विचर रहे हां ते अपने भाणे जो चलै भाई विछड़ चोटां खावे। मनमुख हुकम न जाणनी तिन मारे जम जंदा। हुण इहदे उल्ट गुरमत विच क्योंकि आत्मिक प्रकाश दे सारे गुण प्रविरत हुंदे हन अर्थात प्रीत प्रेम रस चाव रंग दया खिमा सेवा कुर्बानी शांति नाम ये सारे ही दैवी गुण गुरमत दे विच प्रगट हो के वापरदे हन। जदों असी अपने मन नू गुरमत दी प्योंद चाड़ लैंदे हाँ इलाही भाणे विच विचरदे हाँ चौथे पद विच विचरदे हाँ तां उपर दसे सारे दैवी गुण साडे विच प्रवेश हो जांदे हन अते साडी जीवन रौ इलाही भाणे दे वेग विच सुर हो के इन ट्यून हो के हुकम दे विच विचरदी है। इस तरह असी इलाही बरकतां दे सांझीवाल बन के लोक सुखी ते परलोक सुहेले हो जांदे हां। जिन हुकम पछाता हरी केरा सोई सर्ब सुख पावे। हुकम बूझ रंग रस माणे सतगुर सेवा महानिर्वाणे। सो जदों साडे ख्यालां जां भावनावां दी रंगत असरी औगणा वाली होएगी माइकी औगणा वाली होएगी तां उहदे विच होमेदार लेस हुंदा है ते जिथे होमे दा लेस होवे जां होमे दा अक्स होवे उह साडा अपना भाणा होएगा। इहनूं हुकम कहना जां इलाही हुकम दा इहदे उत्ते पर्दा पाउणा साडी वड्डी भुल है। इह साडी ढीठताई है अपने आप नाल धोखा है। असी अपनी मर्जी जां अपने भाणे विच कर्म करदे हां ते सारी सियाणप ते ताण ला दिंदे हां। फिर भी जे साडी होंधारी मर्जी दे उल्ट कोई नतीजा निकल आवे तां इहदा दोष असी कदी होरां ते लाउंदे हां ते कदी उपरले मनो रब दा भाणा कह के अपने मन नूं झूठी तसल्ली दिंदे हां। पर जदों तक साडे अंदर होमे दी धारना है होमे दी रंगत है तद तक असी अपने कर्मां दे आप जिम्मेवार हां ते अपने चंगे माड़े कर्मां दा सानू नतीजा भुगतना ही पैगा। अपने होंधारी नतीजिआं दा दोष रब उत्ते लाउणा जां दूसरिआं उत्ते लाउणा इह साडी अग्ञानता है ढीठताई है। सारी लुकाई इसे गलत ते झूठे भरम विच फस के ही तरा तरा कर रही है। जो जो कर्म किए लालच लग त्यों त्यों आप बंदायो। जो जो कर्म किए लालच स्यो ते फिर ग्रह परयो। अपर अपार इलाही हुकम दी बाबत साडा जो मनोकल्पत ज्ञान है जो साडे अपने निश्चे हन ओ गुरबाणी दे विच दर्साए हुकम दी आत्मिक भावना तत् ज्ञान तो विलक्षण हन उल्ट हन। एक पासे तां असी हुकम दी व्याख्या करदे हां ओपरे मन दे नाल रब दा भाणा कह छड्दे हां ਦੂਜੇ ਪਾਸੇ ਜੇਕਰ ਕਿਤੇ ਸਾਡੀ ਮਨਮਰਜ਼ੀ ਦੇ ਖਿਲਾਫ ਜਾਂ ਉਲਟ ਕੋਈ ਗੱਲ ਹੋ ਜਾਏ ਤਾਂ ਸਾਡੇ ਅੰਦਰ ਚੱਟ ਕਿਉਂ ਕਿਆ ਕੈਸੇ ਰੋਸੇ ਗਿਲੇ ਸ਼ਿਕਾਇਤਾਂ ਦੀਆਂ ਮਿਸਲਾਂ ਬਣ ਜਾਂਦੀਆਂ ਹਨ, ਜਿਹਨੂੰ ਅਸੀਂ ਦਿਨ ਰਾਤ ਘੋਖਦੇ, ਮੁੜ ਮੁੜ ਚਿਤਾਰਦੇ, ਕਰਿੱਜਦੇ, ਸੜਦੇ, ਬਲਦੇ, ਇਸੇ ਦਾ ਸਿਮਰਨ ਕਰੀ ਜਾਂਦੇ ਹਾਂ। ਪਰ ਗੁਰਬਾਣੀ ਵਿੱਚ ਸਾਡੇ ਇਸ ਭੁਲੇਖੇ ਉੱਤੇ ਇਹੋ ਕਟਾਖ ਕੀਤਾ ਗਿਆ ਹੈ, ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਰੋਸੇ ਜਾਂ ਸ਼ਿਕਾਇਤਾਂ, ਇਹ ਸਾਡੀ ਹੋਮੇ ਵਿਹੜੀ ਮਨ ਮਰਜ਼ੀ ਜਾਂ ਆਪਣੇ ਭਾਣੇ ਦੀ ਰੰਗਤ ਦੀ ਹਵਾੜ ਹੈ, ਇਹ ਉਹਦਾ ਸਬੂਤ ਹੈ। ਅਤੇ ਦੂਜੇ ਬੰਨੇ ਸ਼ੁਕਰ, ਇਲਾਹੀ ਭਾਣੇ ਨੂੰ ਸਤ ਕਰਕੇ ਮੰਨਣਾ, ਇਹ ਇਲਾਹੀ ਦਾਤ ਦਾ ਧੰਨਵਾਦ ਕਰਨਾ ਹੈ। ਰੋਸ ਅਤੇ ਸ਼ੁਕਰ ਇਹ ਇੱਕ ਦੂਜੇ ਦੇ ਮੁਤਜ਼ਾਦ ਹਨ, ਐਨ ਉਲਟ ਹਨ। ਜਿੱਥੇ ਰੋਸ ਹੈ ਉੱਥੇ ਕਦੇ ਸ਼ੁਕਰ ਨਹੀਂ ਹੋ ਸਕਦਾ। ਰੋਸ ਸਾਨੂੰ ਰੱਬ ਤੋਂ ਬੇਮੁਖ ਕਰਦਾ ਹੈ, ਮਨ ਵਿੱਚ ਕ੍ਰੋਧ, ਈਰਖਾ, ਦਵੈਤ ਅਤੇ ਕਲਪਨਾ ਪੈਦਾ ਕਰਦਾ ਹੈ, ਜੋ ਕਿ ਅਤਿਅੰਤ ਦੁਖਦਾਈ ਹੈ, ਅਤੇ ਅਸੀਂ ਰੱਬ ਤੋਂ ਵਿਛੜ ਚੋਟਾਂ ਖਾਂਦੇ ਹਾਂ। ਦੂਜੇ ਬੰਨੇ ਸ਼ੁਕਰ ਕਰਨ ਨਾਲ ਅਸੀਂ ਭਾਣੇ ਨੂੰ ਇਲਾਹੀ ਦਾਤ ਸਮਝ ਕੇ ਉਹਦੇ ਧੰਨਵਾਦੀ ਹੁੰਦੇ ਹਾਂ ਅਤੇ ਹੋਰ ਇਲਾਹੀ ਦਾਤਾਂ ਦੇ ਪਾਤਰ ਬਣਦੇ ਹਾਂ। ਸ਼ਿਕਾਇਤ ਅਤੇ ਸ਼ੁਕਰ ਇਹ ਇਕੱਠੇ ਨਹੀਂ ਵਰਤ ਸਕਦੇ। ਤਦੇ ਕਿਸੇ ਕਵੀ ਨੇ ਉਰਦੂ ਵਿੱਚ ਲਿਖਿਆ ਹੈ, ਸ਼ਿਕਾਇਤ ਵੀ ਹੈ ਮੁਹੱਬਤ ਵੀ ਹੈ, ਯੇ ਦੀਵਾਨੋ ਕਾ ਦਸਤੂਰ ਨਹੀਂ। ਗੁਰਬਾਣੀ ਵਿੱਚ ਵੀ ਇਉਂ ਲਿਖਿਆ ਗਿਆ ਹੈ, ਮਨੇ ਨਾ ਕੀਜੈ ਰੋਸ, ਜਮੇ ਨਾ ਦੀਜੈ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।